ਕਿ ਤਾਂ ਸਾ ਕਨੀਅਰ ਜਿਉਂ ਸਰਖਾਨਾ, ਕੜ ਕੜ ਕੜਕੀਆਂ ਸਬਜ਼ ਕਮਾਨਾ, ਪਿਆਲਾ ਖੋਲ ਸ੍ਰੀ ਵਾਹਿਗੁਰੂ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਧੌਂਸਾ ਬੱਦਲ ਵਾਂਗ ਗਰਜਿਆ ਜਦੋਂ ਉਹਨਾਂ ਨੇ ਕਮਾਨ ਖਿੱਚੀ ਤੇ ਕੜ ਕੜ ਕੜਕੀਆਂ ਸਬਜ਼ ਕਮਾਨਾ, ਉਹਨਾਂ ਦੀਆਂ ਸਬਜ਼ ਕਮਾਨਾ ਜਿਹੜੀਆਂ ਸਨ ਉਹ ਕੜ ਕੜ ਕਰਕੇ ਕੜਕਣ ਲੱਗੀਆਂ, ਜ਼ੋਰ ਨਾਲ ਖਿੱਚਦੇ ਨੇ ਤੇ ਆਵਾਜ਼ ਹੁੰਦਾ। ਸੋ ਹਜ਼ੂਰ ਕਹਿੰਦੇ ਨੇ, ਜੰਗ ਦੀ ਜੁਗਤੀ ਦੇ ਨਾਲ, ਤਦਵੀਰ ਤਰੀਕੇ ਢੰਗ ਦੇ ਨਾਲ, ਤੀਰਾਂ ਨਾਲ, ਬੰਦੂਕਾਂ ਦੇ ਨਾਲ ਮੈਂ ਵੀ ਫਿਰ ਮੈਦਾਨੇ ਜੰਗ ਵਿੱਚ ਆਇਆ, ਕਿਉਂਕਿ ਤੋਪ ਦੇ ਸਾਹਮਣੇ ਤੋਪ ਹੋਵੇ ਤੇ ਸਵਾਦ ਆ ਜਾਂਦਾ, ਬੰਦੂਕ ਦੇ ਸਾਹਮਣੇ ਬੰਦੂਕ ਹੋਵੇ ਤੇ ਸਵਾਦ ਆ ਜਾਂਦਾ, ਤੀਰ ਦੇ ਸਾਹਮਣੇ ਤੀਰ ਹੋਵੇ ਤੇ ਸਵਾਦ ਆ ਜਾਂਦਾ। ਪਰ ਇੱਥੇ ਤੇ ਸਿਰਫ 40 ਨੇ ਔਰ ਉਹ ਵੀ ਕਈਆਂ ਦਿਨਾਂ ਦੇ ਭੁੱਖੇ ਨੇ। ਪਰ ਇਹਨਾਂ ਹਾਲਾਤਾਂ ਵਿੱਚ ਸ਼ਾਹ ਮੈਨੂੰ ਵੀ ਤੀਰ ਚਲਾਣੇ ਪਏ, ਮੈਨੂੰ ਵੀ ਕਿਰਪਾਨ ਉਠਾਣੀ ਪਈ, ਜਦੋਂ ਕਿ ਤੇਰੀਆਂ ਫੌਜਾਂ ਨੇ, ਤੇਰੇ ਸਿਪਾਹ ਸਲਾਰਾਂ ਨੇ ਅਣਗਿਣਤ ਫੌਜਾਂ ਦੇ ਰੂਪ ਵਿੱਚ, ਜਿਨ੍ਹਾਂ ਦੀ 10 ਲੱਖ ਦੀ ਗਿਣਤੀ ਵੱਖਰੀ ਸੀ, ਜੋ ਤੂੰ ਦਿੱਲੀ ਵੱਲੋਂ ਵੱਖਰੀਆਂ ਭੇਜੀਆਂ ਸਨ, ਅਚਾਨਕ ਹਮਲਾ ਕੀਤਾ, ਤਾਂ ਫਿਰ ਵੀ ਮੈਂ ਮਜ਼ਬੂਰੀ ਦੇ ਨਾਲ ਮੈਂ ਵੀ ਮੈਦਾਨੇ ਜੰਗ ਵਿੱਚ ਕਦਮ ਰੱਖੇ, ਮੈਂ ਵੀ ਮੈਦਾਨੇ ਜੰਗ ਵਿੱਚ ਆਇਆ ਔਰ ਆਪਣੀ ਸ਼ਮਸ਼ੀਰ ਉਠਾਈ, ਕਿਰਪਾਨ ਉਠਾਈ, ਕਮਾਨ ਸੰਭਾਲੀ ਔਰ ਆਪਣੇ ਤੀਰ ਸੰਭਾਲ ਕੇ ਮੈਦਾਨੇ ਜੰਗ ਅੰਦਰ ਜੇ ਮੈਂ ਉਤਰਿਆ ਹਾਂ ਤਾਂ ਤੇਰੀਆਂ ਫੌਜਾਂ ਦੇ ਅਚਾਨਕ ਹਮਲੇ ਕਰਨ ਤੋਂ ਉਤਰਿਆ ਹਾਂ। ਇਸੇ ਹੀ ਵਿਚਾਰ ਨੂੰ ਹੋਰ ਅੱਗੇ ਜਾਰੀ ਰੱਖਦਿਆਂ ਜੋ ਕੁਝ ਕਹਿਣਗੇ ਉਹ ਕੱਲ ਸ਼ਰਵਨ ਕਰਾਂਗੇ। ਸਮਾਂ ਕਿਉਂਕਿ ਹੋ ਚੁੱਕਾ ਹੈ, ਆਪ ਜੀ ਨੇ ਬਾਅਦ ਵਿੱਚ ਕੀਰਤਨ ਸ਼ਰਵਨ ਕਰਨਾ ਹੈ, ਰੋਜ਼ ਰੋਜ਼ ਤੇ ਉਲੰਘਣਾ ਕਰਨੀ ਅੱਛੀ ਨਹੀਂ, ਕਦੇ 2-4 ਮਿੰਟ ਹੋ ਗਏ ਤਾਂ ਇਹ ਵੱਖਰੀ ਗੱਲ ਹੈ। ਇਉਂ ਗੁਰੂ ਜੀ ਨੇ ਚਮਕੌਰ ਦੀ ਗੜੀ ਦਾ ਔਰ ਜੋ ਉਹਨਾਂ ਨੇ ਪਰਨ ਕੀਤਾ ਸੀ, ਇੱਕ ਇੱਕ ਸਿੱਖ ਦਾ 1.25 ਲੱਖ ਨਾਲ ਜੂਝਣਾ, ਉਹ ਆਪਣੀ ਕਲਮ ਨਾਲ ਲਿਖਿਆ ਔਰ ਸਾਨੂੰ ਇਸ ਭਾਗ ਪ੍ਰਾਪਤ ਹੋਇਆ ਜੋ ਕੁਝ ਉਹਨਾਂ ਨੇ ਲਿਖਿਆ ਉਹਨੂੰ ਸ਼ਰਮਨ ਕਰਨ ਦਾ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਆਪ ਜੀ ਨੇ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਕਿਉਂਕਿ ਬਹੁਤ ਵੱਡਾ ਇਤਿਹਾਸ ਹੈ, ਵੱਡੀ ਵਿਚਾਰ ਹੈ ਔਰ ਇਹ ਭਾਸ਼ਾ ਵੀ ਦੂਸਰੀ ਹੋਣ ਕਾਰਨ ਗੁਰੂ ਕਿਰਪਾ ਕਰੇ ਆਪ ਜੀ ਦੇ ਬਖਸ਼ੇ ਹੋਏ ਬਲ ਨਾਲ ਇਹਨੂੰ ਵਿਚਾਰ ਸਕਾਂ ਤਾਂ ਮੈਨੂੰ ਖੁਸ਼ੀ ਹੋਵੇਗੀ। ਆਪ ਰਹਿਮਤ ਕਰਦੇ ਰਹਿਣਾ, ਬਖਸ਼ਦੇ ਰਹਿਣਾ, ਕਿਰਪਾ ਕਰਦੇ ਰਹਿਣਾ, ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ। ਸੰਗਤਾਂ ਵੱਲੋਂ ਕਥਾ ਵਿਚਾਰ ਸੰਬੰਧੀ ਬਿਨ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਦੀ ਘਾਲਣਾ ਥਾਏ ਪਾਣ। ਨਾਲ ਹੀ ਬੇਨਤੀ ਕਰਾਂਗਾ ਕਿ ਆਉਂਦੇ ਐਤਵਾਰ 28 ਜੂਨ ਹੈ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੇ ਕੌਮ ਨੂੰ ਬਹੁਤ ਪੱਖਾਂ ਤੋਂ ਬਹੁਤ ਵੱਡੀ ਦੇਣ ਦਿੱਤੀ, ਸੇਵਾ ਕੀਤੀ, ਉਹਨਾਂ ਦਾ ਸਾਲਾਨਾ ਬਰਸੀ ਸਮਾਗਮ ਇੱਥੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ, ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੈਂ ਆਪਣੇ ਵੱਲੋਂ ਵੀ ਬੇਨਤੀ ਕਰਾਂਗਾ ਕਿ ਉਹ ਬਹੁਤ ਖੁਸ਼ ਹੁੰਦੇ ਸਨ ਲੰਗਰ ਚੜ੍ਹਦੀ ਕਲਾ ਵਿੱਚ ਬਣੇ, ਬੇਨਤੀ ਕਰਾਂਗਾ। ਭਾਵੇਂ ਇੱਥੇ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਲੰਗਰ ਬਣਦਾ ਹੈ, ਪਰ ਲੰਗਰ ਅਸੀਂ ਚੜ੍ਹਦੀ ਕਲਾ ਨਾਲ ਕਰੀਏ, ਸਮਾਗਮ ਚੜ੍ਹਦੀ ਕਲਾ ਨਾਲ ਮਨਾਈਏ। ਉਸ ਵਿੱਚ ਜੋ ਦਾਸ ਨੂੰ ਹੁਕਮ ਕਰੋਗੇ, ਜੋ ਆਪ ਬਖਸ਼ਿਸ਼ ਕਰਦੇ ਹੋ, ਉਹਦੇ ਵਿੱਚੋਂ ਜੋ ਹੁਕਮ ਹੋਵੇਗਾ ਸੇਵਾ ਵਿੱਚ ਲੰਗਰ ਲਈ ਜ਼ਰੂਰ ਹਿੱਸਾ ਪਾਵਾਂਗਾ। ਮੈਂ ਆਪਣੇ ਵੱਲੋਂ ਤੇ ਕੁਛ ਨਹੀਂ ਕਰ ਸਕਦਾ, ਅੱਜ ਦੀ ਜੋ ਕਥਾ ਦੀ ਮਾਇਆ ਆਈ ਹੈ, ਮੈਂ ਜ਼ਰੂਰ ਸਿੰਘਾਂ ਨੂੰ ਮੰਤ ਜੀ ਨੂੰ ਹੀ ਬੇਨਤੀ ਕਰਾਂਗਾ ਉਹਨਾਂ ਦੀ ਯਾਦ ਵਿੱਚ ਅਰਪਣ ਕਰਨ, ਕਿਉਂਕਿ ਜੋ ਕੁਝ ਹੈ ਇਹ ਉਸ ਮਹਾਂਪੁਰਸ਼ ਦੀ ਬਦੌਲਤ ਹੈ। ਇਸ ਲਈ ਮੈਂ, ਕਿਉਂਕਿ ਪ੍ਰਬੰਧ ਆਪ ਸੰਤਾਂ ਦਾ ਹੈ, ਇਹਦੇ ਵਿੱਚ ਮੈਂ ਆਪਣੇ ਵੱਲੋਂ ਤੇ ਦਖਲ ਅੰਦਾਜ਼ੀ ਕਰਦਾ ਨਹੀਂ, ਮੇਰਾ ਆਪਣਾ ਵੀ ਇੱਕ ਵਿਚਾਰ ਹੁੰਦਾ, ਨਾ ਅਸਥਾਨ ਦਿੱਲੀ ਦੇ ਅਸਥਾਨ ਵਿੱਚ ਤੇ ਪ੍ਰਬੰਧ ਵਿੱਚ ਕਿਸੇ ਨੂੰ ਦਖਲ ਦੇਣਾ ਤੇ ਨਾ ਕਿਸੇ ਦੇ ਪ੍ਰਬੰਧ ਵਿੱਚ ਦਖਲ ਦੇਣਾ। ਪਰ ਫਿਰ ਵੀ, ਕਿਉਂਕਿ ਮੇਰੇ ਬਜ਼ੁਰਗ ਦੀ, ਮੇਰੇ ਪਿਤਾ ਦੀ, ਮਹਾਂਪੁਰਸ਼ ਦੀ ਜੋ ਸਮੁੱਚੇ ਤੌਰ ਤੇ ਸਾਰੀ ਕੌਮ ਦੇ ਸਾਂਝੇ ਸਨ, ਉਹਨਾਂ ਦੀ ਇਹ ਯਾਦ ਮਨਾਈ ਜਾ ਰਹੀ ਹੈ। ਇਸ ਲਈ ਮੈਂ ਆਪਣੇ ਵੱਲੋਂ ਨਮਰਤਾ ਨਾਲ ਇਹ ਬੇਨਤੀ ਕਰਾਂਗਾ ਕਿ ਲੰਗਰ ਦਾ ਪ੍ਰਬੰਧ ਜਿਹੜਾ ਹੋਣਾ ਹੈ ਉਹ ਚੜ੍ਹਦੀ ਕਲਾ ਵਿੱਚ ਹੋਵੇ ਔਰ ਕੀਰਤਨ ਦਾ ਬਾਕੀ ਜੋ ਪ੍ਰੋਗਰਾਮ ਹੈ ਬੜੇ ਸਤਿਕਾਰ ਨਾਲ ਚੜ੍ਹਦੀ ਕਲਾ ਵਿੱਚ ਹੋਵੇ। ਕਿਸੇ ਪੱਖੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਮੀ ਲਈ ਮੈਂ ਭਾਵੇਂ ਇਹ ਬੇਨਤੀ ਨਹੀਂ ਕੀਤੀ ਸੰਗਤਾਂ ਨੂੰ ਵੀ ਕੋਈ ਮਾਇਆ ਦੇਣ ਉਹਨਾਂ ਦੇ ਸਮਾਗਮ ਲਈ। ਅਸਥਾਨ ਤੇ ਵੀ ਵਿਦਿਆਰਥੀ ਉਹਨਾਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਹਿੱਸਾ ਪਾ ਕੇ ਮਨਾਉਂਦੇ ਨੇ, ਕਿਸੇ ਨੂੰ ਕੁਛ ਬੇਨਤੀ ਨਹੀਂ ਕਰਦੇ। ਪਰ ਫਿਰ ਵੀ ਜੋ ਸੰਗਤਾਂ ਸਹਿਜੇ ਮਾਇਆ ਭੇਜ ਰਹੀਆਂ ਨੇ, ਇਹ ਉਹਨਾਂ ਦੇ ਲੰਗਰ ਸਮਾਗਮ ਲਈ ਦਾਸ ਵੱਲੋਂ ਪ੍ਰਵਾਨ ਕਰਨਾ, ਫੁੱਲ ਚੁੱਕ ਦੀ ਖਿਮਾ ਬਖਸ਼ਣੀ। ਅੰਮ੍ਰਿਤ ਸੰਚਾਰ ਹੋਵੇਗਾ ਉਸ ਦਿਨ 28 ਸ਼ਾਮ ਨੂੰ 4 ਵਜੇ, ਹਰਮਾਈ ਪਾਈ جنہاں نے گرو کا امرت پان نہیں کیتا وہ ضرور گرو کا امرت پان کرن۔
بالا چارگی دارمیاں آمدم
با تدبیر تیرو تو فنگ آمدم۔ واہگرو جی کا فلسفہ، واہگرو جی کی فتح۔
واہگرو صاحب جیو کیوں کار اج ہم ہیر تے در گجس حلال اس برد بردن با شمشیر دس۔ کیوں کار اج ہم ہیر تے در گجس حلال اس بردن با شمشیر دس۔
کیوں کار اج ہم ہیر تے در گزشت حلال اس بردن با شمشیر دست۔ واہگرو جی کا خلصہ، واہگرو جی کی فتح۔ پرم ستکار سنمان یوگ گرو روپ خالصہ سات سنگت جیو، صاحب کمال گرو، صاحب جمال گرو، پیران پیر گرو، میران میر گرو، سرور کائنات گرو، کل عالم دے سلطان گرو، راجان راج پان دیون دیو اپما مہان دے سمرت صاحب پار برہم گرو پرمیشور تن تن ست گرو آد سری گرو گرنتھ صاحب مہاراج جی دی پامن پوتر حضوری وچ ششوبت ہو کے آپ جی نے گرو کی پامن پوتر امرت گربانی جی دے امرت روپ شبد کیرتن شرون کر کے لاہا پراپت کیتا ہے۔ دشمیش پتا تن گرو گوبند سنگھ جی مہاراج دینے کانگڑ مالوے دی پوتر دھرتی تے وقت دے بادشاہ نو فتح نامہ ظفر نامہ لکھ رہے ہیں۔ دشمیش پتا جی نے سمچے طور تے ہندوستان بھارت دی ترتی نو اپنے قدماں دی شو نال پوتر کیتا ہے تے اپنے سربنس تے خون نال رنگینی بخشی ہے۔ او شری پٹنہ صاحب وچ پرگٹ ہوئے، شری انندپور صاحب وچ زندگی دے مہان سنگھرش کیتے، ہندوستان وچ تیسرے پنتھ تیسری قوم دی ساجنا کیتی تے پھر دکھن دے علاقے وچ سدیوی مقام کیتا۔ او دشمیش پتا جی شہنشاہ اورنگزیب نو دینے کانگڑ فتح دا پتر لکھ رہے ہیں۔ اج دے ویچار دے آرمبھ وچ انہاں نے اپنی تلوار کرپان اٹھان نو جائز درساندیاں ہویاں جو ویچار کہے ہن عموماً بہ گنتی ਵਿੱਚ ਗੁਰੂ ਕੇ ਪਿਆਰੇ ਸਾਧਕ ਸਿੱਖਾਂ ਤੇ ਇਹ ਸ਼ਬਦ ਜ਼ੁਬਾਨੇ ਚੜੇ ਹੋਏ ਨੇ। ਇਸੇ ਲਈ ਇਹ ਸ਼ੇਰ ਦੇ ਪਾਠ ਨਾਲ ਸੰਗਤ ਵਿੱਚੋਂ ਕਈ ਪਿਆਰੇ ਨਾਲ ਨਾਲ ਬੋਲ ਰਹੇ ਸਨ। ਆਈਏ ਅੱਜ ਦਾ ਵਿਚਾਰ ਆਰੰਭ ਕਰਦਿਆਂ ਹੋਇਆਂ ਥੋੜਾ ਜਿਹਾ ਨੀਤੀ ਵੇਤਾਵਾਂ ਵਿਦਵਾਨਾਂ ਦਾ ਜੋ ਪਰਸਪਰ ਖਿਆਲ ਏ, ਥੋੜਾ ਜਿਹਾ ਉਸ ਨੂੰ ਸਮਝਣ ਦਾ ਨਿਮਾਣਾ ਜਿਹਾ ਯਤਨ ਕਰੀਏ। ਸੈਯਦ ਮੁਹੰਮਦ ਲਤੀਫ ਨੇ ਦ ਹਿਸਟਰੀ ਆਫ ਪੰਜਾਬ ਵਿੱਚ, ਜਿੱਥੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਹੁ ਪੱਖੀ ਸ਼ਖਸੀਅਤ ਦੀ ਪ੍ਰਸ਼ੰਸਾ ਕੀਤੀ ਏ, ਵਡਿਆਈ ਕੀਤੀ ਹੈ, ਉੱਥੇ ਉਹ ਇਸ ਖਿਆਲ ਦੀ ਰਾਏ ਵੀ ਰੱਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਚਾਰ ਵਿੱਚ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਚਾਰ ਵਿੱਚ ਕਾਫ਼ੀ ਫਰਕ ਆ ਗਿਆ, ਕਾਫ਼ੀ ਅੰਤਰ ਆ ਗਿਆ। ਇਹ ਲਤੀਫ ਦੇ ਖਿਆਲ ਨੇ, ਮੇਰੇ ਆਪਣੇ ਜ਼ਾਤੀ ਨਹੀਂ ਹੈ, ਹੁਣ ਤੇ ਮੇਰਾ ਜ਼ਾਤੀ ਤੌਰ 'ਤੇ ਆਪਣਾ ਕੁਛ ਵੀ ਵਿਚਾਰ ਨਹੀਂ। ਸਿੱਖ ਦੀ ਆਪਣੀ ਕੋਈ ਰਾਏ ਨਹੀਂ, ਸਿੱਖ ਦੀ ਆਪਣੀ ਕੋਈ ਵੀ ਵਿਚਾਰਧਾਰਾ ਨਹੀਂ। ਸਿੱਖ ਗੁਰੂ ਦਾ ਹੈ, ਗੁਰੂ ਦੀ ਗੁਰਬਾਣੀ ਹੈ, ਗੁਰੂ ਦਾ ਇਤਿਹਾਸ ਹੈ, ਗੁਰੂ ਦਾ ਵਿਚਾਰ ਹੈ। ਸਿੱਖ ਤਾਂ ਇੱਕ ਵਿਦਿਆਰਥੀ ਹੈ ਅਤੇ ਉਹਨੇ ਵਿਦਿਆਰਥੀ ਬਣ ਕੇ ਸਮਝਣਾ, ਵਿਦਿਆਰਥੀ ਬਣ ਕੇ ਵਿਚਾਰਨਾ। ਪਰ ਕਈ ਵਾਰੀ ਅਸੀਂ ਵਿਦਿਆਰਥੀ ਤੋਂ ਆਪਣੇ ਆਪ ਨੂੰ ਕਈ ਵਾਰੀ ਬਹੁਤ ਉੱਚਾ ਸਮਝਣ ਲੱਗ ਪੈਂਦੇ ਹਾਂ, ਪਰ ਇਹ ਸਾਡੀ ਆਪਣੀ ਕਮਜ਼ੋਰੀ ਹੈ। ਕਿਉਂਕਿ ਸਿੱਖ ਤਾਂ ਉਹ ਹੀ ਹੈ ਜਿਹੜਾ ਹਮੇਸ਼ਾ ਗੁਰੂ ਦੀ ਸਿੱਖਿਆ ਦਾ ਵਿਚਾਰ ਕਰਦਾ ਰਹੇ। ਸਿੱਖੀ ਸਿੱਖਿਆ ਗੁਰ ਵਿਚਾਰ, ਫਿਰ ਨਦਰੀ ਕਰਮ ਲਗਾਏ ਪਾਰ, ਵਾਰ ਆਸਾ ਮਹੱਲਾ ਪਹਿਲਾ। ਸਿੱਖੀ ਕੀ ਹੈ? ਜਦੋਂ ਗੁਰੂ ਜੀ ਤੇ ਸਵਾਲ ਹੋਇਆ ਤਾਂ ਜਵਾਬ ਸੀ, ਗੁਰੂ ਦੀ ਸਿੱਖਿਆ ਦਾ ਵਿਚਾਰ ਕਰਨਾ, ਉਹਦੇ ਤੇ ਅਮਲ ਕਰਨਾ, ਫਿਰ ਆਪਣਾ ਜੀਵਨ ਗੁਰੂ ਆਸ਼ੇ ਮੁਤਾਬਕ ਬਤੀਤ ਕਰਨਾ ਹੀ ਸਿੱਖੀ ਹੈ। ਪਿਆਲਾ ਖੋ ਸ੍ਰੀ ਵਾਹ। ਸਿੱਖੀ ਵਿੱਚ ਦਿਖਾਵੇ ਨੂੰ ਕੋਈ ਗੁੰਜਾਇਸ਼ ਨਹੀਂ, ਸਿੱਖੀ ਵਿੱਚ ਆਡੰਬਰ ਨੂੰ, ਬਨਾਵਟ ਨੂੰ, ਭੇਖ ਨੂੰ ਕੋਈ ਥਾਂ ਨਹੀਂ। ਇਸੇ ਕਰਕੇ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਬਾਣੀ ਅੰਦਰ ਸਾਨੂੰ ਸਮਝਾਇਆ, ਨਾ ਭੀਜੈ ਰਾਗੀ ਨਾਦੀ ਬੇਤ, ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਤੀਰਥ ਭਵੈ ਨੰਗ, ਨਾ ਭੀਜੈ ਬਾਹਰ ਬੈਠਿਆ ਸੁਨ, ਨਾ ਭੀਜੈ ਭੇੜ ਮਰਹਿ ਭਿੜ ਸੂਰ। ਸਾਰੰਗ ਕੀ ਵਾਰ ਮਹੱਲਾ ਪਹਿਲਾ। ਕਿਤਨੇ ਵੀ ਕੋਈ ਕਰਮ ਕਰ ਲਵੇ, ਕਿਤਨਾ ਕੁਝ ਵੀ ਕੋਈ ਕਰੇ, ਪਰ ਜੇ ਉਹ ਸੋਚੇ ਕਿ ਇਹਨਾਂ ਕਰਮਾਂ ਨਾਲ ਵਾਹਿਗੁਰੂ ਪ੍ਰਸੰਨ ਹੋ ਜਾਵੇਗਾ, ਤੇ ਉਸ ਮਨੁੱਖ ਦੀ ਆਪਣੀ ਖੁਸ਼ਫਹਿਮੀ। ਹਾਂ, ਸਿੱਖੀ ਵਿੱਚ ਜ਼ਿੰਦਗੀ ਦੇ ਅਖੀਰ ਤੱਕ ਸਿੱਖਿਆ ਦੀ ਜ਼ਰੂਰਤ ਹੈ। ਸਿੱਖ ਆਪਣੇ ਜੀਵਨ ਦੇ ਆਰੰਭ ਤੋਂ ਲੈ ਕੇ ਆਪਣੇ ਅੰਤਮ ਸਵਾਸਾਂ ਤੱਕ ਸਿੱਖ ਦਾ ਹੀ ਰਹਿੰਦਾ। ਸਿੱਖ ਦਾ ਮਤਲਬ ਇਹੀ ਹੈ, ਸਿੱਖ ਦਾ ਅਰਥ ਹੀ ਇਹੋ ਹੈ ਕਿ ਉਹਨੇ ਹਮੇਸ਼ਾ ਗੁਰੂ ਪਾਸੋਂ ਸਿੱਖਣਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜ਼ਿੰਦਗੀ ਨਾਮੇ ਵਿੱਚ ਬਹੁਤ ਸੁੰਦਰ ਸ਼ਬਦ ਗੁਰਮਤ ਦੇ ਪੱਖ ਨੂੰ ਸਮਝਾਉਣ ਵਾਸਤੇ ਕਹੇ ਨੇ, ਜਿਨ੍ਹਾਂ ਦਾ ਮਤਲਬ ਹੈ, ਬੰਦਗੀ ਤਾਂ ਸਾਰ ਕਦਮ ਬੁਨਿਆਦੇ। ਭਾਈ ਨੰਦ ਲਾਲ ਜੀ ਜ਼ਿੰਦਗੀ ਨਾਮਾ ਕਹਿੰਦੇ ਨੇ, ਸਿੱਖ ਸਿਰ ਤੋਂ ਲੈ ਕੇ ਪੈਰਾਂ ਤੱਕ ਬੰਦਗੀ ਕਰਦਾ ਰਹੇ ਤੇ ਫਿਰ ਨਾਲ ਨਾਲ ਸਾਹਿਬਾਂ ਰਾ ਸਾਹਿਬੀ ਇਰਸ਼ਾਦੇਉ, ਬੰਦਗੀ ਤਾਂ ਸਰ ਕਦਮ ਬੁਨਿਆਦੇ। ਸਾਹਿਬ ਦੀ ਸ਼ੋਭਾ ਹੁਕਮ ਕਰਨ ਵਿੱਚ ਹੈ ਤੇ ਸੇਵਕ ਦੀ ਵਡਿਆਈ ਉਸ ਹੁਕਮ ਦੀ ਪਾਲਣਾ ਕਰਨ ਉੱਪਰ ਹੈ। ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆਂ ਪਿਆਲਾ ਖੋ ਸ੍ਰੀ ਵਾਹ ਬੇਨਤੀ ਕਰ ਰਿਹਾ ਸਾਂ ਕਿ ਫਰਕ ਸਿਰਫ ਇਸ ਵਿਚਾਰਧਾਰਾ ਦਾ ਹੈ ਕਿ ਜੋ ਕੁਝ ਇਤਿਹਾਸਕਾਰ ਕਹਿੰਦੇ ਨੇ ਅਸੀਂ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਰਹਿਆਂ ਵਾਂ, ਵੱਖਰੀਆਂ ਵੱਖਰੀਆਂ ਵਿਚਾਰਾਂ ਸੰਤਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਹਾਂ। ਹਾਂ, ਉਹ ਕਹਿੰਦੇ ਨੇ ਗੁਰੂ ਜੀ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਵਿਚਾਰ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਚਾਰ ਉਹਦੇ ਨਾਲੋਂ ਫਰਕ ਵਿੱਚ ਆਇਆ। ਔਰੰਗਜ਼ੇਬ ਨੇ ਵੀ ਇਹੋ ਗੱਲ ਕਹੀ ਸੀ, ਉਹਨੇ ਵੀ ਗੁਰੂ ਜੀ ਨੇ ਇਹੋ ਸਵਾਲ ਲਿਖਿਆ ਸੀ ਕਿ ਜਿਸ ਗੱਦੀ ਉੱਪਰ ਤੁਸੀਂ ਬੈਠੇ ਹੋਏ ਹੋ, ਇਹ ਦਰਵੇਸ਼ਾਂ ਦੀ ਗੱਦੀ ਹੈ, ਇਹ ਬੰਦਗੀ ਕਰਨ ਵਾਲਿਆਂ ਦੀ ਗੱਦੀ ਹੈ, ਤੇ ਸ਼ਸਤਰ ਚੁੱਕਣਾ, ਕਿਰਪਾਨ ਚੁੱਕਣੀ ਤੁਹਾਡਾ ਕਰਤੱਵ ਨਹੀਂ ਸੀ, ਤੁਹਾਡਾ ਕਰਮ ਨਹੀਂ ਸੀ। ਤਾਂ ਦਸ਼ਮੇਸ਼ ਪਿਤਾ ਜੀ ਨੇ ਔਰੰਗਜ਼ੇਬ ਦੇ ਉਸ ਖਿਆਲ ਦੇ ਜਵਾਬ ਵਿੱਚ ਜੋ ਆਪਣੀ ਕਲਮ ਨਾਲ ਸ਼ਬਦ ਲਿਖੇ ਨੇ, ਸੁਣੀਏ ਉਹਨਾਂ ਦੇ ਪਾਵਨ ਪਵਿੱਤਰ ਸ਼ਬਦਾਂ ਵਿੱਚ ਜੀ। ਤੂੰ ਕਾਰ ਅੱਜ ਹਮਾ ਹੀਲ ਤੇ ਦਰ ਗੁਜ਼ਸ਼ਤ। ਹਜ਼ੂਰ ਫਰਮਾਂਦੇ ਨੇ ਸ਼ਹਿਨਸ਼ਾਹ, ਤੂੰ ਕਾਰ ਜਦੋਂ ਇਸ ਪ੍ਰਕਾਰ ਸੇ ਤਮਾਮ ਹੀਲੇ, ਹਮਾ ਤਮਾਮ ਹੀਲੇ, ਜਿਵੇਂ ਅਸੀਂ ਸਹਿਜੇ ਕਹਿ ਦਿੰਦੇ ਹਾਂ ਹੀਲਾ ਵਸੀਲਾ, ਸਾਨੂੰ ਕੋਈ ਹੀਲਾ ਵਸੀਲਾ ਕਰਨਾ ਚਾਹੀਦਾ। ਇਹਦਾ ਮਤਲਬ ਹੁੰਦਾ ਹੈ ਕੋਈ ਯਤਨ ਕਰੀਏ, ਕੋਈ ਕੋਸ਼ਿਸ਼ ਕਰੀਏ, ਹਿੰਮਤ ਕਰੀਏ, ਤਾਂ ਜੋ ਆਪਣੇ ਮਨੋਰਥ ਵਿੱਚ ਅਸੀਂ ਸਫਲ ਹੋ ਸਕੀਏ। ਆਪਣੇ ਮਨੋਰਥ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੋ ਸਕੇ, ਕਿਉਂਕਿ ਬੋਲੀਆਂ ਭਾਸ਼ਾਵਾਂ ਦੀ ਇੱਕ ਦੂਜੀ ਬੋਲੀ ਭਾਸ਼ਾ ਨਾਲ ਸਾਂਝ ਹੋ ਜਾਂਦੀ ਹੈ। ਹਰ ਬੋਲੀ ਇੱਕ ਦੂਸਰੀ ਭਾਸ਼ਾ ਦੇ ਲਫ਼ਜ਼ ਆਪਣੇ ਵਿੱਚ ਜਜ਼ਬ ਕਰਦੀ ਹੈ। ਇਸੇ ਹੀ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਿਸ ਮੌਕੇ ਤੇ ਤਮਾਮ ਯਤਨ, ਤਮਾਮ ਤਰੀਕੇ, ਤਮਾਮ ਢੰਗ ਨਿਸ਼ਫਲ ਹੋ ਜਾਣ, ਮਨੁੱਖ ਨੂੰ ਸਫਲਤਾ ਨਾ ਪ੍ਰਾਪਤ ਹੋਵੇ, ਕਿਉਂਕਿ ਮਾਂ ਤੇ ਬਾਪ ਬੱਚਿਆਂ ਨੂੰ ਪਹਿਲੇ ਪਿਆਰ ਨਾਲ ਸਮਝਾਉਂਦੇ ਨੇ ਕਿ ਹੁਣ ਤੇਰੀ ਜਵਾਨੀ ਦੀ ਉਮਰ ਸ਼ੁਰੂ ਹੋਣ ਲੱਗੀ ਏ, ਯਹੀ ਉਮਰ ਸਵਰਨੇ ਕੀ ਹੈ ਔਰ ਯਹੀ ਉਮਰ ਵਿਗੜਨੇ ਕੀ ਹੈ। ਪਿਆਲਾ ਖੋ ਸ੍ਰੀ ਵਾਹ। ਜਦੋਂ ਬੱਚੇ ਅੱਠਵੀਂ ਕਲਾਸ ਤੋਂ ਸ਼ੁਰੂ ਹੁੰਦੇ ਨੇ ਉਦੋਂ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਏ। ਉਸ ਮੌਕੇ ਤੇ ਉਹ ਸੰਵਰ ਵੀ ਸਕਦੇ ਨੇ, ਸੰਵਰ ਕੇ ਨਿਖਰ ਵੀ ਸਕਦੇ ਨੇ, ਫਿਰ ਵਿਗੜ ਵੀ ਸਕਦੇ ਨੇ। ਇਤਨ ਅਸਫਲ ਹੋ ਜਾਣ ਤੇ ਫਿਰ ਕਈ ਵਾਰੀ ਮਾਂ ਤੇ ਬਾਪ ਬੱਚਿਆਂ ਉੱਪਰ ਸਖਤੀ ਵੀ ਕਰਦੇ ਨੇ। ਜਿੱਥੋਂ ਤੱਕ ਰਾਜ ਪਾਠ ਦਾ ਤੁਲ ਕੇ ਰਾਜ ਭਾਗ ਦਾ ਸੰਬੰਧ ਹੈ, ਉਹਦੇ ਵਿੱਚ ਨੀਤੀ ਵੇਤਾਵਾਂ ਨੇ ਜਿਤਨੀਆਂ ਵੀ ਪੁਸਤਕਾਂ ਰਾਜਨੀਤੀ ਦੇ ਸੰਬੰਧ ਵਿੱਚ ਲਿਖੀਆਂ ਨੇ, ਰਾਜਨੀਤੀ ਵੀ ਇੱਕ ਕਿਸਮ ਦੀ ਵਿਦਿਆ ਹੈ। 64 ਪ੍ਰਕਾਰ ਦੀ ਜੋ ਵਿਦਿਆ ਮੰਨੀ ਜਾਂਦੀ ਹੈ ਉਹਦੇ ਵਿੱਚ ਰਾਜਨੀਤੀ ਦੀ ਵੀ ਇੱਕ ਵਿਦਿਆ ਹੈ। ਤਾਂ ਕਹਿੰਦੇ ਨੇ ਇਸ ਵਿੱਚ ਕਿਸੇ ਆਪਣੇ ਵਿਰੋਧੀ ਦੁਸ਼ਮਣ ਨੂੰ ਉਹਦੀ ਵਿਰੋਧਤਾ ਤੇ ਦੁਸ਼ਮਣੀ ਮਿਟਾਉਣ ਵਾਸਤੇ ਸਭ ਤੋਂ ਪਹਿਲਾਂ ਇੱਕ ਤਰੀਕਾ ਹੈ ਸ਼ਾਮ, ਸ਼ਾਮ ਸ਼ਰਨ ਵਿੱਚ ਚਲੇ ਜਾਣਾ, ਕਿਸੇ ਵਿਰੋਧੀ ਦੇ ਘਰ ਤੁਰ ਕੇ ਚਲੇ ਜਾਣਾ, ਕਿਸੇ ਵਿਰੋਧੀ ਦੇ ਘਰ ਪਹੁੰਚ ਜਾਣਾ, ਉਹਨੂੰ ਆਪਣੇ ਗਲੇ ਲਗਾ ਲੈਣਾ, ਨਾਲ ਹੀ ਲਹਿਸ ਵੀ ਕਹਿ ਦੇਣੇ ਤੂੰ ਤੇ ਮੇਰਾ ਦੋਸਤ ਹੈ, ਤੇਰੀ ਤੇ ਮੇਰੀ ਵਿਰੋਧਤਾ ਕਹਿਸੀ, ਆਈਏ ਆਪਾਂ ਦੋਨਾਂ ਮਿਲ ਕੇ ਇਹ ਕੰਮ ਕਰੀਏ। ਇਹ ਇੱਕ ਸ਼ਾਮ ਦਾ ਭਾਵ ਹੈ, ਕਿਸੇ ਦੀ ਸ਼ਰਨ ਜਾਣ ਦਾ ਭਾਵ ਹੈ, ਔਰ ਇਹ ਨੀਤੀ ਕਾਫੀ ਹੱਦ ਤੱਕ ਸਫਲ ਵੀ ਹੁੰਦੀ ਹੈ। ਜਦੋਂ ਇੱਕ ਵਿਰੋਧੀ ਦੂਸਰੇ ਦੇ ਪਾਸ ਚੱਲ ਕੇ ਜਾਂਦਾ ਬਹੁਤੇ ਲੋਕ ਟਲ ਜਾਂਦੇ ਨੇ, ਬਹੁਤੇ ਲੋਕ ਨਰਮ ਹੋ ਜਾਂਦੇ ਨੇ। ਕਈ ਵਾਰੀ ਪਰਿਵਾਰ ਵਿੱਚ ਛੋਟੇ ਛੋਟੇ ਮਤਭੇਦ ਹੁੰਦੇ ਨੇ, ਪਰਿਵਾਰ ਵਿੱਚ ਛੋਟੇ ਛੋਟੇ ਝਗੜੇ ਹੁੰਦੇ ਨੇ, ਤੇ ਖੁਸ਼ੀ ਦੇ ਮੌਕੇ ਆਉਂਦੇ ਨੇ, ਇੱਕ ਭਰਾ ਆਉਣਾ ਨਹੀਂ ਚਾਹੁੰਦਾ ਤੇ ਇੱਕ ਭਰਾ ਜਿਹੜਾ ਉਹਨੂੰ ਬੁਲਾਉਣ ਵਾਸਤੇ ਨਹੀਂ ਜਾਣਾ ਚਾਹੁੰਦਾ। ਵੱਡਾ ਕਹਿੰਦਾ ਹੈ ਉਹ ਛੋਟਾ ਹੈ, ਉਹਨੂੰ ਆਪ ਆਉਣਾ ਚਾਹੀਦਾ, ਛੋਟਾ ਕਹਿੰਦਾ ਹੈ ਉਹ ਵੱਡਾ ਹੈ ਬਾਪ ਜੈਸਾ। ਸਰਸਰੀ ਤੌਰ ਤੇ ਉਹਨੂੰ ਮੈਨੂੰ ਕਹਿਣਾ ਤੇ ਚਾਹੀਦਾ ਸੀ, ਇਹ ਕੰਮ ਤੈਨੂੰ ਕਰਨਾ ਚਾਹੀਦਾ, ਪਰ گل ودی دیکھ کے سیانے بزرگ جدو ایک نو دوجے پاس لے جاندے نے تے کہہ دیندے نے بھئی ہن نہیں بولنا، ہن اگوں کوئی بات نہیں کرنی، ہن دیکھ کے تیرا بھرا تیرے پاس چل کے آیا. کئی واری وڈے وڈے معاملے ایس طریقے نال حل ہو جاندے نے، بشرطے اسیں کوئی معاملہ حل کرن لئی منو سوچیے، ساڈا من چاہندا ہوئے کہ اسی کسے مسئلے نو سلجھانا ہے، اسی کسے مسئلے نو نجٹھنا ہے. دنیا وچ بہتے مسئلے جڑے نے وہ آسانی نال سلجھائے جا سکدے نے. مہان شیکسپیئر نے ایک تھان تے ایہو گل ہی کہی ہے کہ دنیا وچ بہتے کام مٹھت نال مسکانتا نال ہو سکدے نے، پر منوکھ مٹھت تے مسکانتا والے پاسے دھیان نہیں دیندا. پیان لکھو سری بات سام کسے دی شرم چلے جانا، اپنے ویرودی دے پاس چلے جانا، انہیں سمجھ لینا چلو ہوں تے اس نے مینو وڈا من لیتا ہے تائیں میرے پاس چل کے آیا ہے. راجنیتک آدمی عمر وچ بے شک چھوٹا ہوئے مگر وہ اپنے آپ نو سب تو وڈا سمجھنا چاہندا ہے. راجنیتک منک دے دماغ وچ ایک کمزوری ہوندی ہے، جیسی اے بھی کہہ سکاں گے ایک کیڑا ہوندا ہے جیڑا او دے دماغ وچ ہمیشہ خارش کردا رہندا ہے کہ جتنا تیرا دماغ ہے تیرے مقابلے تے ہور کسے دا دماغ نہیں. پیالا کھو سری بات. ساڈے بزرگاں نے ساڈے سماج نے کئی واری کچھ لوگاں نو اے وی کیا سی بھی اے پنتھ دا دماغ ہے. پیالا کھو سری بات. پر اس دماغ نے پنتھ دا دماغ ہون دے ناتے کدے اینا بھی نہیں سی سوچیا میرا کی ہوئے گا، میرے پروار دا کی ہوئے گا، میرے بچیاں دا کی ہوئے گا. قوم دے سبند وچ پنتھ دے سبند وچ سوچنا تے ہور بھی وڈا سی، پر دماغ تے اوہو ہی ہے جیڑا منک اج تو 100 سال بعد کی ہوئے گا. راجنیتی وچ لوگ کہندے نے ہاں اے کچھ سیانا بندہ ہے، اے کچھ دماغ رکھدا ہے. پیالا کھو سری وا. تے جس منک نے صرف شام تک ہی سوچنا ہے، رات تک ہی سوچنا ہے، او منک بہت ہی سفلتا نہیں پراپت کر سکتا. وقت بے شک انہوں کوئی سفلتا دوا دے وے. پیالا کھو سری وا. تو بینتی کر رہا سا راجنیتک آدمی دے دماغ وچ یہ کیڑا ہوندا ہے کہ وہ اپنے آپ نو سب تو ودھیک سیاح سمجھدا ہے، ودھیک لائق سمجھدا ہے. دلی دے ایک بڑے مشہور راجنیتک سن، وہ کئی واری ہمیں وچ یہ گل کہندے ہوندے سن میں بڑے پڑھے لکھے ہوئے لوگ اپنی جیب وچ پائے ہوئے نے. پیالا کھو سری وا. پر انجام کی ہویا، نتیجہ کی ہویا، وہ کوئی بہتا چنگا نہیں، وہ کوئی بہت ہی سفلتا والا نہیں. ہاں منوکھ جدو منو کوئی مسئلہ سلجھانا چاہے تے سلجھ جاندا ہے شام. تے دوسرا ایک طریقہ ہے راجنیتی وچ کہ جے کوئی منوکھ ورود کردا ہے اونوں دام دمڑے دے دیو، اونوں کچھ پیسے دے دیو. دنیا پر دیاں سرکاراں بہت سارے پیسے اس طریقے نال بھی خرچ کردیاں نے کہ کچھ لوگاں نوں پیسے دیتے جان وہ جویں اسی چاہیے اوہو بولی جان. پیالا کھو سری وا. رشیا ایک دیش ہے، امریکہ ایک دیش ہے، پر اس دیش دی بولی بولن والے تانوں ساری دنیا دے دیشاں وچ مل جان گے. پر وہ بولی کیوں بولی جاندی ہے؟ او دا کوئی کارن ہے. جیڑے لوگ انہاں پاسوں دام پراپت کردے نے، دمڑے پراپت کردے نے، وہ انہاں دی تعریف کردے نے، انہاں دی پرشنسا کردے نے. انج وی منکھی کمزوری ہے کہ اسی ایک منک دے پاسوں جے کچھ پراپت کر لئیے او دی بہت تعریف کردے ہاں، او دی بہت وڈیائی کردے ہاں، پر جس واہگرو نے سارا کچھ دتا ہے کدے او دا شکریہ نہیں کرتے. اس اکال پرخ واہگرو دا دھنواد نہیں کردے، اس واہگرو دی وڈیائی ساڈی زبان تو نہیں نکلدی. اسی اپنی وڈیائی دے پیچھے ضرور دوڑدے ہاں. دام دوسرا طریقہ ہے کہ اپنے ویرودی نو دام دے دیتے جان، اپنے ویرودی نو پیسے دے دیتے جان. اور یہ طریقہ بھی چلدا ہے، یہ دے وچ ساڈا سماج بھی پیچھے نہیں. اسی بھی گردواریاں دا پیسہ، ਗੁਰੂ ਅਸਥਾਨਾਂ ਦਾ ਪੈਸਾ ਜੋ ਸਾਡੀ ਜਨਰੇਸ਼ਨ ਦੀ ਤਰੱਕੀ ਲਈ ਖਰਚ ਹੋਣਾ ਹੈ, ਜੋ ਗੁਰਮਤਿ ਗੁਰਸਿੱਖੀ ਦੇ ਪ੍ਰਚਾਰ ਤੇ ਖਰਚ ਹੋਣਾ ਹੈ, ਜੋ ਗੁਰੂ ਕੇ ਅਸਥਾਨਾਂ ਵਾਸਤੇ ਖਰਚ ਹੋਣਾ ਹੈ, ਜੋ ਆਏ ਗਏ ਗਰੀਬ ਗੁਰਬੇ ਦੇ ਲੰਗਰ ਦੀ ਸੇਵਾ ਵਿੱਚ ਖਰਚ ਹੋਣਾ ਹੈ, ਉਹਨੂੰ ਰਾਜਨੀਤੀ ਦੇ ਪੱਖ ਦੇ ਤੌਰ ਤੇ ਜਿੱਥੇ ਖਰਚਦੇ ਹਾਂ ਉੱਥੇ ਕਈ ਵਾਰੀ ਆਪਣੇ ਵਿਰੋਧੀਆਂ ਨੂੰ ਰਿਸ਼ਵਤ ਦੇ ਤੌਰ ਤੇ ਵੀ ਵੰਡਦੇ ਹਾਂ। ਚਾਲਾ ਖੋ ਸ੍ਰੀ ਵਾਹਿ ਸਭ ਲੋਕਾਂ ਦੀ ਬਾਤ ਤੇ ਮੈਂ ਨਹੀਂ ਕਹਿ ਸਕਦਾ, ਪਰ ਅਮੂਮਨ ਇਹ ਚੀਜ਼ਾਂ ਚੱਲਦੀਆਂ ਨੇ, ਅਮੂਮਨ ਇਹ ਚੀਜ਼ਾਂ ਹੁੰਦੀਆਂ ਹਨ। ਦਾਮ ਦੂਸਰਾ ਤਰੀਕਾ ਹੈ, ਔਰ ਤੀਸਰਾ ਤਰੀਕਾ ਹੈ ਭੇਦ, ਕਿ ਦੁਸ਼ਮਣ ਦਾ ਭੇਦ ਪ੍ਰਾਪਤ ਕਰ ਲੈਣਾ। ਦਸ਼ਮੇਸ਼ ਪਿਤਾ ਜੀ ਦੇ ਪਾਸ ਰਾਜਪੂਤ ਰਾਜਿਆਂ ਨੇ ਔਰੰਗਜ਼ੇਬ ਵੱਲੋਂ ਕਾਫੀ ਲੋਕ ਅਨੰਦਪੁਰ ਵਿੱਚ ਠਹਿਰਾਏ ਹੋਏ ਸਨ, ਜੋ ਗੁਰੂ ਘਰ ਵਿੱਚ ਕੀ ਹੋ ਰਿਹਾ ਹੈ ਉਹ ਸਾਰੀ ਇਤਲਾਹ ਦਿਆ ਕਰਦੇ ਸਨ। ਧਿਆਨ ਰੱਖੋ ਸ੍ਰੀ ਵਾਹਿ ਮੁਨਸ਼ੀ ਸੁਜਾਨ ਰਾਏ ਬਟਾਲਵੀ ਜੀ ਨੇ ਤੇ ਕੁਝ ਉਸ ਮੌਕੇ ਤੇ ਜਾਸੂਸਾਂ ਦੀਆਂ ਦਿੱਤੀਆਂ ਹੋਈਆਂ ਰਿਪੋਰਟਾਂ ਵੀ ਆਪਣੀ ਫਾਰਸੀ ਦੀ ਤਵਾਰੀਖ ਵਿੱਚ, ਜੋ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਉਹਨਾਂ ਦੇ ਸਰੀਰ ਵਿੱਚ ਮੌਜੂਦ ਹੋਣ ਦੇ ਸਮੇਂ ਲਿਖੀ ਹੈ, ਤੇ ਜਿਸ ਤਵਾਰੀਖ ਦੀ ਬੜੀ ਇਤਿਹਾਸਕ ਮਹੱਤਤਾ ਹੈ, ਉਹਦੇ ਵਿੱਚ ਕਾਫੀ ਕੁਝ ਲਿਖਿਆ ਵੀ ਹੈ ਕਿ ਗੁਰੂ ਜੀ ਨੇ ਇਹ ਹੁਕਮ ਕੀਤਾ, ਗੁਰੂ ਜੀ ਦੇ ਹੁਕਮ ਮੁਤਾਬਕ ਕਿਤਨੇ ਸਿੱਖਾਂ ਨੇ ਇੱਕੇ ਵਾਰੀ ਅੰਮ੍ਰਿਤ ਛਕਿਆ। ਪਿਆਰ ਲਖੋ ਸ੍ਰੀ ਵਾਹਿ ਇਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਜਸੂਸਾਂ ਨੇ ਜੋ ਔਰੰਗਜ਼ੇਬ ਨੂੰ ਦਿੱਤਾ ਉਹਦੇ ਹਵਾਲੇ ਉਸਨੇ ਦਿੱਤੇ ਨੇ। ਬੇਨਤੀ ਕਰ ਰਿਹਾ ਸਾਂ ਕਿ ਭੇਦ ਲੈਣਾ, ਭੇਦ ਪ੍ਰਾਪਤ ਕਰਨਾ। ਪਿਆਰ ਲਖੋ ਸ੍ਰੀ ਵਾਹਿ ਇੱਕ ਬੜੇ ਪੁਰਾਣੇ ਬਜ਼ੁਰਗ ਅਖਬਾਰ ਨਵੀਸ ਇੱਕ ਘਟਨਾ ਦਾ ਜ਼ਿਕਰ ਕਰਦੇ ਸਨ ਕਿ ਜਦੋਂ ਮਾਸਟਰ ਤਾਰਾ ਸਿੰਘ ਜੀ ਸਿੱਖ ਘੱਟ ਗਿਣਤੀਆਂ ਦੇ ਕੁਝ ਹੱਕਾਂ ਲਈ ਦਿੱਲੀ ਮਾਰਚ ਕਰਦੇ ਹੋਏ ਚੱਲੇ ਤੇ ਉੱਚ ਅਧਿਕਾਰੀਆਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਜਿਹੜੇ ਬੰਦੇ ਨਾਲ ਚੱਲ ਰਹੇ ਸਨ ਉਹਨਾਂ ਦੇ ਪਿੱਛੇ ਪਿੱਛੇ ਉਸ ਵਿਚਾਰ ਨੂੰ ਜਾਰੀ ਰੱਖਦਿਆਂ ਕਿਹਾ, ਬਈ ਇਹ ਕੀ ਕੁਝ ਕਰਨਾ ਚਾਹੁੰਦੇ ਨੇ, ਇਹਨਾਂ ਦਾ ਪ੍ਰੋਗਰਾਮ ਅਗਲਾ ਕੀ ਹੈ, ਇਹਦਾ ਭੇਦ ਪ੍ਰਾਪਤ ਕਰਨ ਵਾਸਤੇ ਸਾਨੂੰ ਕੋਈ ਆਪਣਾ ਬੰਦਾ ਨਿਯਤ ਕਰਨਾ ਚਾਹੀਦਾ। ਧਿਆਨ ਦੇਣਾ, ਭੇਦ ਨੀਤੀ ਭੇਦ ਪ੍ਰਾਪਤ ਕਰਨਾ, ਤੇ ਜਿਹੜਾ ਉਸ ਆਫੀਸਰ ਨੇ ਜਵਾਬ ਦਿੱਤਾ ਸੀ ਉਹਦੇ ਤੋਂ ਇੱਕ ਗੱਲ ਬੜੀ ਸਾਫ਼ ਹੁੰਦੀ ਹੈ ਕਿ ਉਹ ਲੋਕ ਬਾਹਰੋਂ ਰੌਲਾ ਪਾ ਕੇ ਸਾਨੂੰ ਗੁੰਮਰਾਹ ਕਰਦੇ ਸਨ, ਪੰਥ ਨੂੰ ਗੁੰਮਰਾਹ ਕਰਦੇ ਸਨ, ਕੌਮ ਨਾਲ ਧੋਖਾ ਕਰਦੇ ਸਨ, ਰਾਸ਼ਟਰ ਵਿੱਚ ਉਹ ਕਿੱਥੇ ਟਿਕੇ ਹੋਏ ਸਨ। ਜਦੋਂ ਉੱਚ ਅਧਿਕਾਰੀਆਂ ਨੇ ਪੁੱਛਿਆ ਬਈ ਇੱਕ ਅੱਧਾ ਬੰਦਾ ਨੀਤੀ ਦੇ ਸੰਬੰਧ ਵਿੱਚ ਜਾਣਕਾਰੀ ਰੱਖਣ ਲਈ ਚਾਹੀਦਾ, ਤੇ ਉਸ ਪੁਲਿਸ ਆਫੀਸਰ ਦਾ ਜਵਾਬ ਸੀ ਇੱਕ ਨੂੰ ਛੱਡ ਕੇ ਬਾਕੀ ਇਹ ਜਿਹੜੇ 20 ਨੇ ਉਹ ਆਪਣੇ ਹੀ ਨੇ। ਪਿਆਲਾ ਖੋ ਸ੍ਰੀ ਵਾਹ ਇੱਕ ਨੂੰ ਛੱਡ ਦਿਓ, ਬਾਕੀ ਜਿਹੜੇ 20 ਨੇ ਉਹ ਆਪਣੇ ਹੀ ਨੇ, ਸਾਰਾ ਪ੍ਰੋਗਰਾਮ ਉਹ ਆਪਣਾ ਹੀ ਕਰ ਰਹੇ ਨੇ, ਉਹ ਐਵੇਂ ਨਾਲ ਚੱਲ ਰਹੇ ਨੇ। ਪਿਆਰ ਲਖੋ ਸ੍ਰੀ ਵਾਹ ਇਸ ਦਾ ਮਤਲਬ ਸੀ ਕਿ ਸਾਡੀ ਲੀਡਰਸ਼ਿਪ ਸਾਡੇ ਆਗੂ ਕਿਸ ਤਰੀਕੇ ਨਾਲ ਚੱਲਦੇ ਸਨ, ਉਹਨਾਂ ਦੇ ਮਨ ਦੇ ਅੰਦਰ ਕਿਤਨੀ ਕੁ ਪੰਥ ਦੇ ਸੰਬੰਧ ਵਿੱਚ ਹਮਦਰਦੀ ਸੀ। ਪਿਆਰ ਲਖੋ ਸ੍ਰੀ ਵਾਹ ਤੋ ਭੇਦ ਨੀਤੀ ਤੇ ਕਈ ਵਾਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਕੁਝ ਲੋਕ ਜਸੂਸ ਗ੍ਰਿਫ਼ਤਾਰ ਵੀ ਕੀਤੇ ਸਨ, ਤੇ ਹਜ਼ੂਰ ਨੇ ਆਪਣੇ ਫਿਰਾਕ ਤੇ ਵਿਸ਼ਾਲ ਹਿਰਦੇ ਦੁਆਰਾ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਮਾਫ਼ ਕੀਤਾ। ਪਿਆਰ ਲਖੋ ਸ੍ਰੀ ਵਾਹ ਤੋ ਤੀਸਰੀ ਨੀਤੀ ਹੈ ਭੇਦ ਨੀਤੀ, ਜਿਸ ਨੀਤੀ ਦੇ ਉੱਪਰ ਅਮਲ ਕਰਕੇ ਅੰਗਰੇਜ਼ਾਂ ਨੇ ਤਕਰੀਬਨ ਸਾਰੀ ਦੁਨੀਆਂ ਤੇ ਰਾਜ ਕੀਤਾ। ਉਹ ਜਿਸ ਵੀ ਦੇਸ਼ ਵਿੱਚ ਜਾਂਦੇ ਸਨ ਆਪਣੀ ਭੇਦ ਨੀਤੀ ਦਾ ਖੁੱਲ੍ਹਾ ਪ੍ਰਗਟਾਓ ਕਰਦੇ ਸਨ, ਉੱਥੋਂ ਦੇ